ਆਂਕੜੇ ਦੱਸਦੇ ਹਨ ਕਿ 6 ਆਸਟ੍ਰੇਲੀਅਨਸ ਵਿੱਚੋਂ ਇੱਕ ਨੂੰ ਜ਼ਿੰਦਗੀ ਦੇ ਕਿਸੇ ਟਾਈਮ 'ਤੇ ਸਟ੍ਰੋਕ ਹੋਵੇਗਾ। ਸਟ੍ਰੋਕ ਲੋਕਾਂ ਦੀ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਤੇ ਲੋਕਾਂ ਦੇ ਅਪਾਹਜ ਹੋਣ ਦਾ ਵੀ ਵੱਡਾ ਕਾਰਨ ਹੈ। ਇਸ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ 12 ਤੋਂ 18 ਸਪਤੰਬਰ ਦਾ ਹਫ਼ਤਾ ਨੈਸ਼ਨਲ ਸਟ੍ਰੋਕ ਵੀਕ ਕਰਕੇ ਮਨਾਇਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਅਸੀਂ ਹੋਰ ਜਾਣਕਾਰੀ ਲੈਣ ਲੱਗੇ ਹਾਂ ਡਾਕਟਰ ਸੰਦੀਪ ਭਗਤ ਜੀ ਤੋਂ। ਡਾਕਟਰ ਸਾਹਿਬ, ਬੜਾ ਹੀ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਜੀ, ਬਹੁਤ ਬਹੁਤ ਧੰਨਵਾਦ ਮੈਨੂੰ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨਾਲ ਸਿਹਤ ਸੰਬੰਧੀ ਜਾਣਕਾਰੀ ਸ਼ੇਅਰ ਕਰਨ ਦਾ।
ਡਾਕਟਰ ਸਾਹਿਬ, 6 ਵਿੱਚੋਂ ਇੱਕ ਆਸਟ੍ਰੇਲੀਅਨ ਨੂੰ ਸਟ੍ਰੋਕ ਹੋਏਗਾ, ਇਹ ਸਟ੍ਰੋਕ ਫਾਊਂਡੇਸ਼ਨ ਦੇ ਆਂਕੜੇ ਦੱਸਦੇ ਨੇ। ਬਹੁਤ ਵੱਡੇ ਆਂਕੜੇ ਨੇ ਅਤੇ ਸਟ੍ਰੋਕ ਹੈ ਕੀ ਚੀਜ਼? ਕਿਉਂਕਿ ਅਕਸਰ ਲੋਕ ਇਹਨਾਂ ਨੂੰ ਹਾਰਟ, ਦਿਲ ਦੀ ਬਿਮਾਰੀ ਦੇ ਨਾਲ ਕਨੈਕਟ ਕਰਦੇ ਨੇ, ਪਰ ਇਹ ਹੈ ਕੀ ਹੈ ਐਕਚੁਅਲੀ ਸਟ੍ਰੋਕ?
ਸਟ੍ਰੋਕ ਜਿਹਨੂੰ ਪੰਜਾਬੀ 'ਚ ਅਸੀਂ ਅਧਰੰਗ ਵੀ ਕਹਿ ਦਿੰਦੇ ਹਾਂ,
ਹਾਂਜੀ,
ਕਿ ਸਰੀਰ ਦਾ ਇੱਕ ਹਿੱਸਾ ਬੰਦ ਹੋ ਜਾਂਦਾ। ਤੇ ਅਗਰ ਦੇਖਿਆ ਜਾਵੇ ਦਿਮਾਗ ਦੀਆਂ ਨਸਾਂ ਸਾਡੀਆਂ ਸਾਰੇ ਸਰੀਰ ਦੀ ਹਰਕਤ, ਸਾਡੀ ਬੋਲੀ ਨੂੰ ਕੰਟਰੋਲ ਕਰਦੀਆਂ, ਤੇ ਦਿਮਾਗ ਕੰਮ ਕਰਦਾ ਉਹਨੂੰ ਖੂਨ ਦੀ ਸਪਲਾਈ ਹੈ, ਜਿਹੜੀ ਨਾੜਾਂ ਦਾ ਹੀ ਖੂਨ ਦਿਮਾਗ ਨੂੰ ਜਾਂਦਾ। ਉਹ ਨਾੜਾਂ ਦਾ ਸਾਈਜ਼ ਤੇ ਨਾੜਾਂ ਦੀ ਜਿਹੜੀ ਕੁਆਲਿਟੀ ਹੈ ਉਹ ਦਿਲ ਦੀ ਨਾੜਾਂ ਦੇ ਤਰ੍ਹਾਂ ਹੀ ਹੈਗੀ ਬਿਲਕੁਲ। ਤੇ ਜਦੋਂ ਦਿਲ ਦੀਆਂ ਨਾੜਾਂ ਜਾਮ ਹੋ ਜਾਂਦੀਆਂ ਨੇ ਤੇ ਉਦੋਂ ਹਾਰਟ ਅਟੈਕ ਹੁੰਦਾ। ਠੀਕ ਤਰ੍ਹਾਂ ਜਦੋਂ ਗਰਦਨ ਚੋਂ ਜਿਹੜੀਆਂ ਨਾੜਾਂ ਦਿਮਾਗ ਵੱਲ ਜਾ ਰਹੀਆਂ, ਅਗਰ ਉਹ ਜਾਮ ਹੋ ਜਾਣ ਤੇ ਫਿਰ ਸਟ੍ਰੋਕ ਹੋ ਜਾਂਦਾ, ਅਧਰੰਗ ਹੋ ਜਾਂਦਾ। ਅਧਰੰਗ ਦਾ ਮਤਲਬ ਅੱਧਾ ਪਾਸਾ, ਇਹ ਡਿਪੈਂਡ ਕਰਦਾ ਵੀ ਖੱਬੇ ਪਾਸੇ ਦੀ ਨਾੜੀ ਬੰਦ ਹੋਈ, ਸੱਜੇ ਦੀ ਹੋਈ, ਤੇ ਉਸ ਤੋਂ ਫਿਰ ਸਟ੍ਰੋਕ ਹੋ ਜਾਂਦਾ। ਸਟ੍ਰੋਕ ਦੇ ਦੋ ਮੁੱਖ ਕਾਰਨ ਨੇ, ਦੋ ਤਰ੍ਹਾਂ ਦੇ ਨੇ, ਟਾਈਪਸ ਜਿਹੜੇ ਨੇ ਉਹ। ਇੱਕ ਤਾਂ ਹੈ ਕਿ ਨਾੜਾਂ ਦਾ ਖੂਨ ਬੰਦ ਹੋ ਗਿਆ, ਬਲੋਕੇਜ ਆ ਗਈ, ਠੀਕ ਹੈ ਜੀ, ਉਹ 70-80% ਕੇਸ ਉਹ ਹੁੰਦਾ। ਦੂਸਰਾ ਹੁੰਦਾ ਦਿਮਾਗ ਦੀ ਨਸ ਫੱਟ ਗਈ ਤੇ ਖੂਨ ਬਹੁਤ ਫੈਲ ਗਿਆ ਤੇ ਖੋਪੜੀ ਚ ਕਿਤੇ ਖੂਨ ਜਾ ਨਹੀਂ ਸਕਦਾ, ਤੇ ਉਹ ਫਿਰ ਜਿਹੜਾ ਲੀਕ ਹੋਇਆ ਖੂਨ ਹੈਗਾ ਉਹ ਨਸਾਂ ਨੂੰ ਦੱਬ ਦਿੰਦਾ, ਤੇ ਜਿਹੜਾ ਹਿੱਸਾ ਦੱਬਿਆ ਜਾਂਦਾ ਉਸ ਮੁਤਾਬਕ ਹੱਥਾਂ ਪੈਰ ਜਿਹੜੇ ਨੇ ਉਹ ਚੱਲਣੇ ਬੰਦ ਹੋ ਜਾਂਦੇ ਨੇ। ਤੇ ਜਿਹੜਾ 80% ਵਾਲਾ ਹੈਗਾ ਉਹਦੀ ਆਪਾਂ ਗੱਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਬਾਰੇ ਬਹੁਤ ਕੁਛ ਕੀਤਾ ਜਾ ਸਕਦਾ। ਤੇ ਉਹ ਦੇਖੋ ਜੇ ਸਿੱਧੀ ਬਲੋਕੇਜ ਹੈ ਨਾੜਾਂ ਦੀ, ਅਗਰ ਅਸੀਂ ਬਲੋਕੇਜ ਖੋਲ ਦਈਏ ਤਾਰ ਪਾ ਕੇ ਕਿਸੇ ਤਰ੍ਹਾਂ, ਅੱਜ ਤਾਂ ਆਪਣੇ ਪ੍ਰੀਮੀਅਰ ਨੇ ਅਨਾਊਂਸ ਕੀਤੀ ਹੈ ਸਰਵਿਸ ਰੋਇਲ ਮੈਲਬਰਨ ਹੋਸਪਿਟਲ 'ਚ, ਤੇ ਉਹਦੇ ਨਸਾਂ ਖੋਲ ਦਈਏ ਖੂਨ ਦਾ ਬਹਾਅ ਵਾਪਸ ਆ ਜਾਏਗਾ ਤੇ ਸਰੀਰ ਦਾ ਜਿਹੜੇ ਹੱਥ ਪੈਰ ਨੇ ਜਾਂ ਬੋਲੀ ਆ ਵਾਪਸ ਆ ਜਾਏਗੀ। ਪਰ ਇਹ ਬਹੁਤ ਜ਼ਰੂਰੀ ਹੈ ਕਿ ਇਹਦੇ ਲੱਛਣ ਨੂੰ ਪਹਿਚਾਨਣਾ ਬਹੁਤ ਟਾਈਮ ਕ੍ਰਿਟੀਕਲ ਚੀਜ਼ ਹੈ, ਕਿਉਂਕਿ ਅਗਰ ਦੇਰੀ ਕਰਾਂਗੇ ਤੇ ਫਿਰ ਜਿੱਦਾਂ ਤੁਸੀਂ ਪਹਿਲੇ ਦੱਸਿਆ ਸੀ ਡਿਸਬਿਲਿਟੀ ਅਪੰਗਤਾ ਦਾ ਇਹ ਬਹੁਤ ਵੱਡਾ ਕਾਰਨ ਬਣ ਸਕਦਾ।
ਤੇ ਜਿਹੜਾ ਤੁਸੀਂ ਬਲੌਕ ਕਹਿ ਰਹੇ ਹੋ ਜਿਵੇਂ ਕਲੌਟ ਹੁੰਦਾ ਹੈ ਨਾ,
ਭਾਰ ਜ਼ਿਆਦਾ, ਕੋਲੇਸਟ੍ਰੋਲ ਜ਼ਿਆਦਾ ਹੋਣਾ, ਸਿਹਤ ਤੇ ਮਤਲਬ ਐਕਸਰਸਾਈਜ਼ ਨਹੀਂ ਕਰਨੀ, ਤੇ ਇਹਦੇ ਨਾਲ ਨਾੜੀਆਂ ਜਾਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਛੋਟੇ ਛੋਟੇ ਜਿਹੜੇ ਕਲੌਟ ਸਾਰਿਆਂ 'ਚ ਬੰਦੇ ਨੇ ਹਰ ਵੇਲੇ ਖੂਨ 'ਚ, ਪਰ ਉਹ ਜਿੱਦਾਂ ਬੰਦੇ ਨੇ ਉਹ ਘੁਲ ਵੀ ਜਾਂਦੇ ਨੇ। ਪਰ ਜਦੋਂ ਕੋਲੇਸਟ੍ਰੋਲ ਜ਼ਿਆਦਾ ਹੈ ਜਾਂ ਡਾਇਬਟੀਜ਼ ਹੈ, ਟਾਈਪ 2 ਡਾਇਬਟੀਜ਼ ਦੀ ਬਿਮਾਰੀ ਹੈ, ਉਸ ਕਰਕੇ ਉਹ ਛੋਟੇ ਛੋਟੇ ਕਲੌਟ ਜੁੜਦੇ ਜੋੜ ਕੇ ਇੱਕ ਵੱਡਾ ਬਲੌਕ ਬਣ ਜਾਂਦੇ ਨੇ। ਤੇ ਇਹ ਮਤਲਬ ਰਿਸਕ ਫੈਕਟਰ ਹਾਰਟ ਦੇ ਤੇ ਦਿਮਾਗ ਦੇ ਬਲੌਕੇਜ ਦੇ ਸੇਮ ਹੀ ਨੇ।
ਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਲੱਛਣ ਪਛਾਣਨੇ ਬਹੁਤ ਜ਼ਰੂਰੀ ਨੇ, ਇਹ ਕੀ ਮੁੱਖ ਲੱਛਣ ਨੇ ਸਟ੍ਰੋਕ ਹੋਣ ਦੇ?
ਇੱਕ ਫਾਸਟ FAST ਕਰਕੇ ਮੁਹਿੰਮ ਚੱਲੀ ਸੀ ਕਈ ਸਾਲਾਂ ਤੋਂ, ਇਸ ਵੇਲੇ 15 ਸਾਲ ਤੋਂ ਉੱਤੇ ਹੋ ਗਏ ਨੇ। ਤੋ ਫਾਸਟ ਨੂੰ ਯਾਦ ਇਸ ਤਰ੍ਹਾਂ ਰੱਖਿਆ ਜਾ ਸਕਦਾ, ਐਫ ਜਿਹੜਾ ਹੈ ਉਹ ਹੈ ਕਿ ਫੇਸ, ਕਿ ਚਿਹਰਾ ਥੋੜਾ ਢਲ ਰਿਹਾ ਇੱਕ ਪਾਸਿਓਂ, ਠੀਕ ਹੈ ਜੀ। ਏ ਫੋਰ ਆਰਮਸ ਮੀਨ ਬਾਹਾਂ ਨਹੀਂ, ਦੋਵੇਂ ਕੰਮ ਕਰਦੀਆਂ, ਦੋ ਜਾਂ ਇੱਕ ਬੰਦ ਹੋ ਗਈ ਜਾਂ ਕੁਛ ਹੋਇਆ। ਐਸ ਸਪੀਚ ਯਾਨੀ ਬੋਲੀ, ਠੀਕ ਤਰ੍ਹਾਂ ਬੋਲਿਆ ਨਹੀਂ ਆਉਂਦਾ ਬੰਦੇ ਕੋਲ। ਤੇ ਟੀ ਹੈ ਟਾਈਮ, ਟਾਈਮ ਇਸ ਲਈ ਕ੍ਰਿਟੀਕਲ ਹੈ ਵੀ ਜੇ ਬੰਦੇ ਨੂੰ ਇਹ ਸਟ੍ਰੋਕ ਦੇ ਪਹਿਲੇ 3 ਲੱਛਣ ਨੇ, ਅਗਰ ਉਹ ਬੰਦਾ 6 ਘੰਟਿਆਂ ਦੇ ਵਿੱਚ ਵਿੱਚ ਸਟ੍ਰੋਕ ਦੀ ਜਗ੍ਹਾ ਤੇ ਪਹੁੰਚ ਜਾਵੇ ਜਿੱਥੇ ਉਹਨਾਂ ਨੇ ਤਾਰ ਪਾ ਕੇ ਕਲੌਟ ਕੱਢਣਾ, ਤੇ ਉਹਦੀ ਰਿਕਵਰੀ ਦਾ ਚਾਂਸ 75% ਤੋਂ 100% ਹੈ, ਠੀਕ ਹੈ ਜੀ। ਸੋ ਵਿਕਟੋਰੀਆ ਦੀ ਜਿਹੜੀ ਸੈਲ ਸਰਵਿਸ ਹੈ ਪੂਰੇ ਵਰਲਡ 'ਚ ਲੀਡਿੰਗ ਹੈ ਸਟ੍ਰੋਕ ਦੀ ਕੇਅਰ ਬਾਰੇ। ਲੀਡਿੰਗ ਇਸ ਕਰਕੇ ਹੈ ਕਿ ਕਿਤੇ ਵੀ ਬੰਦੇ ਨੂੰ ਵਿਕਟੋਰੀਆ 'ਚ ਸਟ੍ਰੋਕ ਹੁੰਦਾ, ਸਟ੍ਰੋਕ ਦਾ ਟਾਈਮਿੰਗ ਇੱਦਾਂ ਕੈਲਕੂਲੇਟ ਕਰਦੇ ਹਾਂ ਕਿ ਜਦੋਂ ਪਹਿਲਾ ਲੱਛਣ ਆਇਆ, ਇਹ ਨਹੀਂ ਕਿ ਜਦੋਂ ਪਹਿਲਾਂ ਡਾਇਲ ਕੀਤੀ ਐਂਬੂਲੈਂਸ, ਜਦੋਂ ਪਹਿਲਾ ਲੱਛਣ ਆਇਆ ਸੀ ਉਹਦੇ ਤੋਂ ਤੁਹਾਡਾ ਟਾਈਮਰ ਸ਼ੁਰੂ ਹੋ ਗਿਆ, ਤੇ 60 ਮਿੰਟ ਦੇ ਅੰਦਰ ਅੰਦਰ ਬੰਦਾ ਐਮਰਜੈਂਸੀ ਜਿੱਥੇ ਸਟ੍ਰੋਕ ਨੂੰ ਟ੍ਰੀਟ ਕਰਨ ਦੀ ਫੈਸਿਲਿਟੀ ਉੱਥੇ ਪਹੁੰਚ ਜਾਂਦਾ। ਉੱਥੇ ਫਿਰ ਉਹ ਦੇਖਦੇ ਨੇ ਕਿ ਇਹ ਜਿਹੜਾ ਨਵਾਂ ਹੁਣ ਪ੍ਰੋਸੀਜਰ ਅੱਜ ਤੋਂ ਪਬਲਿਕ ਫੰਡਿਡ ਅਵੇਲੇਬਲ ਹੋਏਗਾ ਵਿਕਟੋਰੀਆ 'ਚ, ਵਿਕਟੋਰੀਆ ਪਹਿਲੀ ਸਟੇਟ ਹੈ ਪੂਰੇ ਆਸਟ੍ਰੇਲੀਆ 'ਚ, ਉਹ ਰੋਇਲ ਮੈਲਬਰਨ ਹੋਸਪਿਟਲ ਹੈ, ਤੇ ਉਹ ਉੱਥੇ ਫਿਰ ਟਾਈਮਲੀ ਵਿਦ ਐਂਬੂਲੈਂਸ ਸਰਵਿਸ ਹੋ ਗਈ, ਏਅਰ ਐਂਬੂਲੈਂਸ ਉਹਨਾਂ ਦੇ ਨਾਲ ਉੱਥੇ ਟ੍ਰਾਂਸਫਰ ਕਰਨਗੇ। ਹਰ ਇੱਕ ਨੂੰ ਨਹੀਂ ਕੀਤਾ ਜਾ ਸਕਦਾ, ਸੂਟੇਬਲ ਪੇਸ਼ੈਂਟ ਜਿਹੜਾ ਹੋਏਗਾ ਤਾਂ ਉਸਦਾ ਇਲਾਜ ਫਿਰ ਉੱਥੇ ਅੱਗੇ ਹੋਏਗਾ। ਤੋ ਐਜ ਅ ਆਪਣੇ ਸੁਣਨ ਵਾਲਿਆਂ ਲਈ ਇਸ ਵੇਲੇ ਮੈਂ ਇਹੀ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਕਿ ਜਦੋਂ ਤੁਸੀਂ ਪਹਿਲਾ ਲੱਛਣ ਦੇਖਿਆ ਕਿ ਬੰਦਾ ਬੰਦੇ ਦੀ ਬੋਲੀ ਨੀ ਠੀਕ ਤਰ੍ਹਾਂ ਬੋਲਿਆ ਨੀ ਜਾ ਰਿਹਾ, ਸ਼ਬਦ ਨੀ ਮੂੰਹ ਚੋਂ ਠੀਕ ਨਿਕਲ ਰਹੇ, ਪਾਵਾਂ ਨੀ ਠੀਕ, ਉਸ ਵੇਲੇ ਜਦ ਤੁਸੀਂ 000 ਡਾਇਲ ਕੀਤਾ ਟਾਈਮ ਉੱਥੋਂ ਹੀ ਸ਼ੁਰੂ ਹੋ ਗਿਆ। ਤੇ ਉਹ ਟਾਈਮ ਬਹੁਤ ਕ੍ਰਿਟੀਕਲ ਹੈ। ਜਦੋਂ ਵੀ ਤੁਹਾਨੂੰ ਅਨਸਰਟਨਟੀ ਹੈ, ਤੁਹਾਨੂੰ ਲੱਗਿਆ ਪਤਾ ਨੀ, ਮੈਂ ਥੋੜੀ ਦੇਰ ਪੱਖਾ ਝੋਲ ਕੇ ਦੇਖਾਂ, ਪਾਣੀ ਪਿਲਾ ਕੇ ਦੇਖਾਂ, ਘੰਟਾ ਕੁ ਵੇਟ ਕਰ ਲੈਣਾ, ਉਹ ਘੰਟਾ ਹੀ ਗੋਲਡਨ ਆਵਰ ਹੈ, ਉਹ ਵੇਸਟ ਨੀ ਕਰਨਾ।
ਤੁਸੀਂ ਟ੍ਰੀਟਮੈਂਟ ਦਾ ਦੱਸਿਆ ਕਿ ਕਲੋਟ ਕੱਢ ਲੈਂਦੇ ਨੇ, ਤੇ ਤੁਸੀਂ ਹਾਰਟ ਦੀ ਡਿਜ਼ੀਜ਼ ਨਾਲ ਵੀ ਕੰਪੈਰੀਜ਼ਨ ਕੀਤਾ ਵੀ ਉਹ ਨਾੜੀਆਂ ਨੂੰ ਖੋਲਣ ਦਾ ਜਿਵੇਂ ਉਹ ਸਟੰਟ ਵਗੈਰਾ ਪਾਉਂਦੇ ਹੁੰਦੇ ਨੇ, ਇਸ ਤਰ੍ਹਾਂ ਦਾ ਕਰ ਦਿੰਦੇ ਨੇ ਕੁਝ?
ਜਿਹੜੀ ਤਾਰ ਪਾਣੀ ਹੈ ਉਹ ਸਟੈਂਟ ਹੀ ਹੈ।
ਅੱਛਾ ਜੀ।
ਤੇ ਉਹਦਾ ਸੋਲਿਟੇਅਰ ਸਟੈਂਟ ਉਹਦਾ ਬ੍ਰਾਂਡ ਹੈਗਾ, ਉਹਦੇ ਤੇ ਸਾਰੀ ਰਿਸਰਚ ਹੋਈ ਹੈ। ਤੇ ਉਹਨੂੰ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਦਿਲ ਦੀ ਨਾੜਾਂ ਚ ਪਾਣਾ ਹੁੰਦਾ, ਆਪਣੇ ਗਰੋਇਨ ਦੇ ਵਿੱਚੋਂ ਨਾੜੀ ਦੇ ਵਿੱਚੋਂ ਉਹਨੂੰ ਪਰੋਇਆ ਜਾਂਦਾ ਉੱਤੇ ਤੱਕ, ਤੇ ਉਹ ਫਿਰ ਜਾ ਕੇ ਉਹਨੂੰ ਖਿੱਚ ਲੈਂਦਾ। ਇਸ ਤੋਂ ਪਹਿਲਾਂ ਜਿਹੜੀ ਕਰੰਟ ਟ੍ਰੀਟਮੈਂਟ ਹੈ ਜਿਹੜੀ ਅਗੇਨ ਪਿਛਲੇ ਕਈ ਸਾਲਾਂ ਤੋਂ ਅਵੇਲੇਬਲ ਹੈ, ਐਂਬੂਲੈਂਸ ਵਾਲੇ ਵੀ ਦਿੰਦੇ ਨੇ, ਉਹ ਇਹ ਹੈ ਕਿ ਜਿੱਦਾਂ ਸਟ੍ਰੋਕ ਹੋ ਰਿਹਾ ਤਾਂ ਉਹ ਇੱਕ ਦਵਾਈ ਦਾ ਨਾ ਟੀਕਾ ਥਰੂ ਵੇਨ ਦੇ ਲਗਾਉਂਦੇ ਨੇ ਡ੍ਰਿਪ ਚ, ਤੇ ਉਹ ਕਲੋਡ ਨੂੰ ਹੌਲੀ ਹੌਲੀ ਘੋਲਦਾ, ਉਹ 2-3 ਘੰਟੇ ਲੈਂਦਾ। ਫਿਰ ਇਹਦਾ ਜਦੋਂ ਤਾਰ ਪਾ ਕੇ ਖਿੱਚ ਲਿਆ, ਇਹਦਾ ਅਸਰ ਮਿੰਟਾਂ ਚ ਹੈ। ਸੋ ਇਹ ਇੱਕ ਉਹਦੇ ਤੋਂ ਵੀ ਅਗਲਾ ਸਟੈਪ ਹੈ।
ਜ਼ਿਆਦਾਤਰ ਬਜ਼ੁਰਗਾਂ ਦੇ ਵਿੱਚ ਸਟ੍ਰੋਕ ਹੁੰਦਾ ਹੈ, ਪਰ ਇਹਦੀ ਵੈਸੇ ਕੋਈ ਏਜ ਲਿਮਿਟ ਨਹੀਂ ਹੈ, ਨੌਜਵਾਨ ਲੋਕਾਂ ਦੇ ਵਿੱਚ ਵੀ ਹੋ ਸਕਦਾ ਹੈ। ਸੋ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਹੈਲਦੀ ਹਾਂ, ਬਿਲਕੁਲ ਠੀਕ ਹੈ, ਕੋਈ ਮੇਜਰ ਹੈਲਥ ਪ੍ਰੋਬਲਮ ਨਹੀਂ ਹੈ, ਉਸ ਤਰ੍ਹਾਂ ਦੇ ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੀ ਕਰ ਸਕਦੇ ਨੇ ਤਾਂ ਕਿ ਸਟ੍ਰੋਕ ਹੋਣ ਦਾ ਚਾਂਸ ਘੱਟ ਹੋ ਸਕੇ? ਮਤਲਬ ਹੈਲਥ ਵਾਈਜ਼ ਜਾਂ ਖਾਣ ਪੀਣ ਵਾਈਜ਼ ਕੁਛ ਕਰ ਸਕਦੇ ਹਾਂ ਅਸੀਂ?
ਬਹੁਤ ਵਧੀਆ ਗੱਲ ਹੈ ਤੁਸੀਂ ਜਿਹੜਾ ਇਸ਼ੂ ਰੇਸ ਕਰਦੇ ਹੋ। ਆਪਣੀ ਸਿਹਤ ਬਾਰੇ ਅਵੇਅਰ ਹੋਣਾ ਪਹਿਲੀ ਗੱਲ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਆਪਣੇ ਆਪ ਨੂੰ ਅੰਦਰੋਂ ਫੀਲ ਨਹੀਂ ਠੀਕ ਕਰਦੇ ਤਾਂ ਉਹ ਪਹਿਲਾ ਸਟੈਪ ਹੈ ਕਿ ਅਸੀਂ ਇਹਦੇ ਬਾਰੇ ਕੁਛ ਕਰੀਏ। ਤਾਂ ਰੋਜ਼ ਆਪਣੀ ਰੈਗੂਲਰ ਕਿਸੇ ਤਰ੍ਹਾਂ ਦੀ ਐਕਸਰਸਾਈਜ਼ ਹੈ, ਆਪਣਾ ਖੁਰਾਕ ਹੈ, ਯਾਨੀ ਜ਼ਿਆਦਾ ਮਿੱਠੇ ਦਾ ਔਰ ਤਲੀਆਂ ਜਾਂ ਘਿਓ ਵਾਲੀਆਂ ਚੀਜ਼ਾਂ ਦਾ ਬੈਲੈਂਸ ਬਹੁਤ ਜ਼ਰੂਰੀ ਹੈ। ਤੇ ਆਪਣਾ ਬਾਡੀ ਵੇਟ ਤੁਹਾਡੀ ਹਾਈਟ ਮੁਤਾਬਕ ਕੰਟਰੋਲ ਰੱਖੋ, ਤੁਸੀਂ ਐਕਟਿਵ ਫੀਲ ਕਰੋ। ਫਿਰ 40 ਸਾਲ ਤੋਂ ਬਾਅਦ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰੀ GP ਕੋਲੋਂ ਸਾਰੇ ਜਾ ਕੇ ਚੈੱਕਅਪ ਆਪਣਾ ਕਰਵਾਓ। ਜੇ ਤੁਹਾਡੀ ਫੈਮਿਲੀ ਹਿਸਟਰੀ ਸਟ੍ਰੋਕ ਜਾਂ ਹਾਰਟ ਦੀ ਹੈ ਤੇ ਤੁਸੀਂ ਥੋੜਾ ਹੋਰ ਚਕੰਨੇ ਰਹੋ, ਆਪਣੇ ਖਾਣ ਪੀਣ ਦਾ ਪੂਰਾ ਪਰਹੇਜ਼ ਔਰ ਐਕਸਰਸਾਈਜ਼ ਔਰ ਚੈੱਕਅਪ ਕਰਵਾਉਂਦੇ ਰਹੋ। ਤੇ ਇਸ ਤੋਂ ਬਾਅਦ ਆਉਂਦੀ ਹੈ ਕਿ ਕਿਉਂ ਬਜ਼ੁਰਗਾਂ 'ਚ ਕਿਉਂ ਜ਼ਿਆਦਾ ਹੈਗਾ। ਬਜ਼ੁਰਗਾਂ 'ਚ ਇਸ ਲਈ ਕਿ ਜਿੱਦਾਂ ਜਿੱਦਾਂ ਨਾੜੀਆਂ ਦੀ ਉਮਰ ਵਧਦੀ ਜਾ ਰਹੀ ਹੈ, ਨਾੜੀਆਂ 'ਚ ਓਨੀ ਜਿਹੜੀਆਂ ਕੋਮਲ ਨਹੀਂ ਰਹੀਆਂ ਉਹ ਹਾਰਡ ਹੁੰਦੀਆਂ ਜਾਂਦੀਆਂ ਨੇ, ਤੇ ਉਹਨਾਂ ਦੇ ਵਿੱਚ ਫਿਰ ਜਿੱਦਾਂ ਨੂੰ ਕਹਿੰਦੇ ਵੀ ਪੱਥਰ ਜੰਮਦਾ ਜਾਂਦਾ, ਕੈਲਸੀਫਾਈਡ ਹੁੰਦੀਆਂ ਨੇ, ਤੇ ਸਟ੍ਰੋਕ ਦਾ ਰਿਸਕ ਵੱਧ ਜਾਂਦਾ ਹੈਗਾ।
ਰਿਕਵਰੀ ਦੀ ਜੇ ਆਪਾਂ ਗੱਲ ਕਰੀਏ, ਤੁਸੀਂ ਕਹਿ ਕੇ ਯੂਜੁਅਲੀ ਫੁੱਲ ਰਿਕਵਰੀ ਹੋ ਜਾਂਦੀ ਹੈ ਜੇ ਟਾਈਮ ਸਿਰ ਇਲਾਜ ਹੋ ਸਕੇ, ਇਹਨਾਂ ਦੀ ਰਿਕਵਰੀ ਦੇ ਵਿੱਚ ਫਿਰ ਕਿੰਨਾ ਕੁ ਟਾਈਮ ਲੱਗ ਸਕਦਾ ਹੈ?
ਹਾਂਜੀ, ਇੱਕ ਮੈਂ ਇਸ ਮਤਲਬ ਪੁਆਇੰਟ ਤੇ ਗੱਲ ਕਰਾਂਗਾ ਵੀ ਇੱਕ ਸਟ੍ਰੋਕ ਹੁੰਦਾ ਇਹਨੂੰ TIA ਕਹਿੰਦੇ ਆ, ਟ੍ਰਾਂਸੀਐਂਟ ਇਸਕੀਮਿਕ ਅਟੈਕ। ਉਹਦੇ ਚ ਕੀ ਹੈ ਕਿ ਨਾੜੀ ਚ ਛੋਟਾ ਜਿਹਾ ਕੋਈ ਕਲੋਟ ਆਇਆ ਸੀ ਟੈਂਪਰੇਚਰ ਜਾਂ ਨਾੜੀ ਵੈਸੇ ਘੁੱਟੀ ਗਈ, ਉਹ ਖੁੱਲ ਗਈ, ਤਾਂ ਥੋੜੀ ਦੇਰ ਲਈ ਬੋਲੀ ਬੰਦ ਹੋ ਗਈ ਜਾਂ ਬਾਂਹ ਹਿਲਣੀ ਬੰਦ ਹੋ ਗਈ, ਬਾਅਦ ਚ ਬੰਦਾ ਬਿਲਕੁਲ ਠੀਕ ਹੋ ਗਿਆ। ਉਹ ਲੋਕੀ ਕਹਿੰਦੇ ਉਹ ਵੈਸੇ ਬਾਂਹ ਸੌਣੀ ਹੋਣੀ ਹੈ, ਪਰ ਉਸ ਪੁਆਇੰਟ ਦੀ ਅਣਗਹਿਲੀ ਨਹੀਂ ਕਰਨੀ, ਕਿਉਂਕਿ ਅਗਰ ਇਹ ਕਿਸੇ ਨੂੰ ਕਦੀ ਹੋਇਆ ਨਾ, ਚਾਹੇ ਉਹ 100% ਰਿਕਵਰ ਹੋ ਗਏ ਨੇ, ਉਹਨਾਂ ਦਾ ਅਗਲਾ ਰਿਸਕ ਬਹੁਤ ਜ਼ਿਆਦਾ ਪੂਰਾ ਸਟ੍ਰੋਕ ਹੋਣ ਦਾ। ਤੇ ਉਸ ਪੁਆਇੰਟ 'ਤੇ ਉਹ ਪੂਰੀ ਆਪਣੀ ਹਸਪਤਾਲ ਐਂਬੂਲੈਂਸ 'ਚ ਜਾ ਕੇ ਚੈੱਕਅਪ ਕਰਵਾਉਣ, ਸਕੈਨ, CT, ਬ੍ਰੇਨ ਦਾ, ਨਾੜਾਂ ਦੀ ਅਲਟਰਾਸਾਊਂਡ ਵਗੈਰਾ, ਤੋ ਪੂਰੀ ਚੈੱਕਅਪ ਕਰਵਾਉਣ। ਪਰ ਰਹੀ ਰਿਕਵਰੀ ਦੀ ਗੱਲ, ਮੈਜੋਰਿਟੀ ਜਿਹੜਾ ਰਿਕਵਰੀ ਜਾਂ ਰੀਹੈਬਿਲੀਟੇਸ਼ਨ ਦਾ ਸਾਡਾ ਏਮ ਹੁੰਦਾ ਹੈ, ਉਹ ਇਹ ਟੀਚਾ ਹੁੰਦਾ ਵੀ ਹੁਣ ਜਿਹੜੀ ਬਚਿਆ ਹੈਗਾ ਉਸਨੂੰ ਅੱਗੇ ਹੋਰ ਨੁਕਸਾਨ ਨਹੀਂ ਹੋਣ ਦੇਣਾ, ਕਿਉਂਕਿ ਜੇਕਰ ਸਟ੍ਰੋਕ ਹੋਇਆ ਤੇ ਅਗਲਾ ਸਟ੍ਰੋਕ ਵੀ ਹੋ ਸਕਦਾ। ਤੋ ਆਮ ਤੌਰ ਤੇ ਫਿਰ ਉਹ ਕੁਝ ਐਸੀ ਗੋਲੀਆਂ ਜਾਂ ਦਵਾਈਆਂ ਤੁਹਾਨੂੰ ਸ਼ੁਰੂ ਕਰਨਗੇ ਜਿੰਨਾ ਖੂਨ ਥੋੜਾ ਪਤਲਾ ਰਹੇ, ਜਿੱਦਾਂ ਐਸਪ੍ਰੀਨ ਹੋ ਗਈ ਜਾਂ ਹੋਰ ਉਸ ਗਰੁੱਪ ਦੀਆਂ ਕਈ ਦਵਾਈਆਂ, ਖੂਨ ਨੂੰ ਪਤਲਾ ਰੱਖਣ ਵਾਸਤੇ ਕੋਲੈਸਟ੍ਰੋਲ ਦੀਆਂ ਦਵਾਈਆਂ ਸ਼ੁਰੂ ਹੋ ਜਾਣਗੀਆਂ। ਆਮ ਤੌਰ ਤੇ ਬਲੱਡ ਪ੍ਰੈਸ਼ਰ ਵੀ ਇਹੋ ਜਿਹੇ ਲੋਕਾਂ ਨੂੰ ਜ਼ਿਆਦਾ ਹੁੰਦਾ, ਸੋ ਬਲੱਡ ਪ੍ਰੈਸ਼ਰ ਨੂੰ ਮਨੀਟਰ ਕੀਤਾ ਜਾਂਦਾ। ਸੋ ਉਹ ਫਿਰ ਸਾਰੀਆਂ ਚੀਜ਼ਾਂ ਦੀ ਅੱਗੇ ਧਿਆਨ ਰੱਖਣਾ ਪੈਂਦਾ ਕਿ ਦੁਬਾਰਾ ਨਾ ਹੋ ਜਾਵੇ, ਕਿਉਂਕਿ ਇੱਕ ਵਾਰੀ ਹੋਣ ਦਾ ਮਤਲਬ ਕਿ ਉਹ ਰਿਸਕ ਹੈਗਾ ਫਿਰ ਹੋਣ ਦਾ।
ਠੀਕ ਹੈ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਜ਼ਰੂਰੀ ਜਾਣਕਾਰੀ ਦਿੱਤੀ ਹੈ ਸਾਨੂੰ, ਤੇ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਗੱਲ ਕੀਤੀ, ਉਸ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ।